ਇਧਰੋਂ ਬਰਯੋਗ ਹੋਈ ਤਾਂ ਉਹਨੇ ਭੇਜੇ, ਉਹ ਵੀ ਉੱਥੇ ਹੀ ਆ ਗਏ, ਵਾਪਸ ਗਏ। ਕਹਿੰਦੇ ਕੋਈ ਦੇਖਿਆ? ਕਹਿੰਦੇ ਜੀ ਆ ਰਾਜਕੁਮਾਰ ਫਲਾਣੇ ਟਾਪੂ ਦਾ, ਆਈਸਲੈਂਡ ਦਾ, ਬਹੁਤ ਹੀ ਸੁੰਦਰ ਤੇ ਬਹੁਤ ਕਾਬਲ ਹੈ। ਕਹਿੰਦੇ ਠੀਕ ਹੈ, ਲੜਕੀ ਨੂੰ ਪੁੱਛੋ। ਲੜਕੀ ਨੂੰ ਪੁੱਛਿਆ, ਲੜਕੀ ਕਹਿੰਦੀ ਠੀਕ। ਵਿਆਹ ਹੋ ਗਿਆ, ਸਾਰੇ ਦੇਵਤੇ ਵਿਆਹ ਚ ਬੁਲਾਏ। ਉਸ ਵੇਲੇ ਬੜੇ ਗਰੂਰ ਦੇ ਨਾਲ ਮਗਰੂਰ ਹੋ ਕੇ ਕਹਿੰਦਾ ਹੈ ਦੇਵ ਜਨੋ, ਬੜੀਆਂ ਬੜੀਆਂ ਸ਼ਕਤੀਆਂ ਤੁਹਾਡੀ ਪੂਜਾ ਹੁੰਦੀ ਹੈ ਦੁਨੀਆਂ ਚ, ਪਰ ਜਿਹੜਾ ਕੰਮ ਤੁਸੀਂ ਨਹੀਂ ਕਰ ਸਕੇ ਮੈਂ ਕਰਦਾ। ਕਹਿੰਦੇ ਕੀ ਕਰਦਾ? ਕਹਿੰਦਾ ਮੈਨੂੰ ਤੁਸੀਂ ਸਾਰੇ ਕਹਿੰਦੇ ਸੀ ਬਈ ਤੇਰੀ ਲੜਕੀ ਦੀ ਸ਼ਾਦੀ ਹੋਣੀ ਹੈ ਇਹਦੇ ਕਰਮਚਾਰੀ ਦੇ ਲੜਕੇ ਨਾਲ, ਛੋਟੀ ਜਾਤ ਦੇ, ਤੇ ਮੈਂ ਦੇਖੋ ਰਾਜੇ ਦੇ ਨਾਲ ਕਰੀ ਨਾ ਆਪਣੀ ਲੜਕੀ ਦੀ ਸ਼ਾਦੀ। ਉਹ ਕਹਿੰਦੇ ਰਾਜਨ ਇਹ ਗੱਲ ਹੋਏ ਨਹੀਂ ਸਕਦੀ, ਬੰਦੇ ਦੇ ਇਖਤਿਆਰ ਨਹੀਂ, ਇਸ ਕਾ ਬਲ ਨਹੀਂ, ਸਾਥ ਕਰਨ ਕਰਾਵਨ ਸਰਵ ਤੋਂ ਨਾਥ। ਕਹਿੰਦੇ ਕੋਈ ਨਿਸ਼ਾਨੀ ਰੱਖੀ ਸੀ? ਕਹਿੰਦਾ ਹਾਂ, ਚਾਰ ਉਂਗਲੀਆਂ ਵੱਟੀਆਂ ਸੀ। ਕਹਿੰਦਾ ਜਰਾਬ ਲਾ ਕੇ ਦੇ। ਜਰਾਬ ਲਾਈ ਤਾਂ ਹੈਰਾਨ ਹੋ ਗਿਆ। ਕਹਿੰਦੇ ਹੁਣ ਹੈਰਾਨ ਹੋਣ ਦੀ ਬਾਤ ਨਹੀਂ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ ਹੈ ਤਾਂ ਗਰਭ ਗਤੀ ਬਹੁਤ ਬਲਵਾਨ ਹੈ। ਸੋ ਭਾਈ ਦਿਆ ਸਿੰਘ ਕਹਿਣ ਲੱਗੇ ਕਿ ਪਿਆਰਿਓ, ਇੱਕ ਤਾਂ ਉਹ ਕਰਮ ਨੇ ਜਿਹੜੇ ਆਦਮੀ ਦੇ ਪੈਦਾ ਹੋਣ ਵੇਲੇ ਤੋਂ ਨਾਲ ਆਉਂਦੇ, ਦੂਸਰੇ ਕਰਮ ਉਹ ਨੇ ਜਿਹੜੇ ਸਟੋਰ ਚ ਪਏ ਨੇ, ਅਜੇ ਉਹਨਾਂ ਦੀ ਵਾਰੀ ਨਹੀਂ ਆਈ, ਜਮ੍ਹਾਂ ਕਰੇ ਪਏ ਨੇ। ਜਿਵੇਂ ਕਿਸਾਨ ਆਪਣਾ ਬੀਜ ਰੱਖ ਲੈਂਦਾ ਹੈ, ਉਹਦੀ 6 ਮਹੀਨੇ ਸਾਲ ਤੋਂ ਬਾਅਦ ਵਾਰੀ ਆਉਂਦੀ ਹੈ ਖੇਤ ਚ ਬੀਜਣ ਦੀ, ਐਂ ਉਹ ਜਮ੍ਹਾਂ ਪਏ ਨੇ, ਉਹਨਾਂ ਨੂੰ ਸੰਚਿਤ ਕਰਮ ਕਹਿੰਦੇ। ਤੀਸਰੇ ਕਰਮ ਉਹ ਨੇ ਜਿਹੜੇ ਬੰਦੇ ਦੇ ਆਪਣੇ ਅਖਤਿਆਰ ਵਿੱਚ ਨੇ, ਇਹਨੇ ਕਰਮ ਕਰਨੇ ਨੇ। ਇਹ ਜਿਹੇ ਜਿਹੇ ਕਰਮ ਕਰੂਗਾ ਉਹ ਜਿਹਾ ਭੋਗਣਾ ਪੈਣਾ, ਉਹ ਇਹਦੇ ਅਖਤਿਆਰ ਵਿੱਚ ਹੈ। ਐਸੀ ਕਲਾ ਨਾ ਖੇਡੀਏ ਜਿੱਤ ਦਰ ਕੇ ਗਿਆ ਹਾਰੀਏ। ਕਹਿੰਦੇ ਇਹੋ ਜਿਹਾ ਕਰਮ ਨਾ ਕਰੋ ਜਿਹੜਾ ਦਰਗਾਹ ਚ ਜਾ ਕੇ ਜਵਾਬ ਦੇ ਹੋਣਾ ਪਵੇ। ਸੋ ਇਸ ਤਰ੍ਹਾਂ ਦੇ ਨਾਲ ਇਹ ਜਿਹੜੇ ਕਰਮ ਚੱਲਦੇ ਨੇ ਆਦਮੀ ਦੇ, ਇਹ ਬੰਦੇ ਦੇ ਨਾਲ ਚੱਲਦੇ ਨੇ। ਦੁੱਖ ਤੇ ਸੁੱਖ ਇਹਨਾਂ ਦੇ ਨਾਲ ਮਿਲਦਾ, ਇਹਨੂੰ ਕੋਈ ਮਿਟਾ ਨਹੀਂ ਸਕਦਾ। ਸਿਰਫ ਇੱਕ ਸ਼ਕਤੀ ਹੈ, ਜਦੋਂ ਬੰਦਗੀ ਕਰਦਾ, ਨਾਮ ਜਪਦਾ, ਸੁਰਤੀ ਚੜ੍ਹਦੀ ਹੈ ਇਹਦੀ, ਇਹ ਅੰਦਰੋਂ ਚੜ੍ਹਾਈ ਕਰਕੇ ਬ੍ਰਹਮ ਗਿਆਨ ਦੇ ਮੰਡਲ ਚ ਪਹੁੰਚਦਾ, ਜਿਹਨੂੰ ਵਿਵੇਕ ਮੰਡਲ ਪੈਂਦੇ ਨੇ। ਉੱਥੇ ਇੰਨਾ ਸੇਕ ਹੈ ਤਪ ਦਾ ਕਿ ਉਹ ਜਿਹੜੇ ਸਟੋਰ ਹੋਏ ਪਏ ਨੇ ਉਹ ਜਲ ਜਾਂਦੇ ਨੇ। ਜਿਵੇਂ ਅੱਗ ਸੇਕ ਦੇ ਦਈਏ ਦਾਣਿਆਂ ਨੂੰ, ਨਤੀਜਾ ਕਿ ਉਹ ਜੰਮਣ ਸ਼ਕਤੀ ਉਹਨਾਂ ਦੀ ਖਤਮ ਹੋ ਜਾਂਦੀ। ਦੂਸਰੇ ਨੇ ਜਿਹੜੇ ਅਸੀਂ ਕਰਦੇ ਹਾਂ ਉਹ ਕਰਮ ਮਾੜਾ ਨਾ ਕਰੋ, ਵੀ ਭੋਗਣਾ ਪਵੇ ਪਹਿਲਾਂ ਧਿਆਨ ਰੱਖੋ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਾਤਰੇ। ਪਤ ਨੂੰ ਸਾਹਮਣੇ ਰੱਖੋ, ਮੇਰੀ ਪਤ ਰਹਿ ਜੇ ਦਰਗਾਹ ਜਾ ਕੇ। ਉਹ ਕਰਮ ਨਾ ਕਰੋ ਜਿੱਥੇ ਜਾ ਕੇ ਫਿਰ ਜਵਾਬ ਦੇਣਾ ਪੈ ਜੇ, ਉਹ ਤਾਂ ਬਹੁਤ ਔਖਾ ਹੋ ਜਾਂਦਾ। ਸੋ ਇਸ ਕਰਕੇ ਉਹ ਜਿਹੜੇ ਜਮ੍ਹਾਂ ਨੇ ਉਹ ਜਲ ਗਏ, ਤੇ ਜਿਹੜੇ ਕਰਨੇ ਸੀ ਉਹ ਅਸੀਂ ਸੰਭਾਲ ਲਏ। ਜਿਹੜੇ ਭੋਗਣੇ ਨੇ ਉਹ ਭੋਗਣ ਤੋਂ ਬਾਅਦ, ਸਾਨੂੰ ਕਰਮ ਫਿਰ ਜੰਮਣ ਮਰਨ ਚ ਨਹੀਂ ਲਿਆ ਸਕਦਾ, ਅਸੀਂ ਮੁਕਤ ਹੋ ਜਾਵਾਂ। ਸੋ ਭਾਈ ਦਿਆ ਸਿੰਘ ਕਹਿਣ ਲੱਗੇ ਕਿ ਪਿਆਰਿਓ, ਇਹ ਕਰਮ ਇਸ ਤਰ੍ਹਾਂ ਕੰਮ ਕਰਦੇ ਨੇ। ਸੋ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਉਹਦੇ ਨਾਲ ਕੀ ਹੁੰਦਾ? ਗੁਰ ਸਤਿਗੁਰੂ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਾ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ। ਇਹਦੇ ਨਾਲ ਕੀ ਹੋਏਗਾ? ਸਭ ਕਿਲਵਿਖ ਪਾਪ ਦੋਖ ਲੈ ਜਾਵੇ। ਜਿੰਨੇ ਕਰਮ ਸਾਡੇ ਪਏ ਨੇ ਫਲ ਦੇਣ ਵਾਲੇ, ਮਹਾਰਾਜ ਕਹਿੰਦੇ ਸਭ ਮਿਟ ਜਾਣੇ ਨੇ, ਇੱਕ ਵੀ ਨਹੀਂ ਰਹਿਣਾ। ਸੋ ਇਸ ਤਰ੍ਹਾਂ ਨਾਲ ਅੰਮ੍ਰਿਤ ਵੇਲੇ ਜਾਗਣਾ, ਗੁਰੂ ਘਰ ਚ ਵਰਾਨ ਹੈ, ਪਿੰਨੀ ਰੈਨੜੀਏ ਚਮਕਨ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆ। ਉਹ ਬੀਬੀ ਜਾਗੀ, ਜਾ ਕੇ ਹੁਣ ਸੋਚਦੇ ਨੇ ਵੀ ਕੌਣ ਹੋਈ? ਕਹਿਣ ਲੱਗੇ ਸਾਡੇ ਘਰ ਚ ਤਾਂ ਜਾਗਣ ਵਾਲਾ ਕੋਈ ਹੈ ਹੀ ਨਹੀਂ, ਇਹ ਤਾਂ ਜਿਹੜੀ ਨਵੀਂ ਬੀਬੀ ਹੈ, ਨੋਹ ਹੈ ਸਾਡੀ ਲੱਗਦੀ, ਹੋ ਸਕਦਾ ਉਹ ਹੋਵੇ। ਆਪਨੇ ਮੰਜਾ ਜਿਹੜਾ ਸੀ ਉਹ ਤਾਂ ਛੱਡ ਦਿੱਤਾ, ਇੱਕ ਕੱਪੜਾ ਚੁੱਕ ਕੇ ਨੇੜੇ ਆ ਗਏ ਵੀ ਇਹ ਕੀ ਕਰਦੀ ਹੈ, ਦੇਖਾਂ ਤਾਂ ਸਹੀ ਮੈਂ। ਬੀਬੀ ਨੇ ਇਸ਼ਨਾਨ ਕਰਿਆ ਬਾਥਰੂਮ ਚ, ਉਹਦੇ ਬਾਅਦ ਆਪ ਬਾਹਰ ਆਏ, ਆਸਣ ਵਿਛਾਇਆ, ਖੁੱਲੇ ਥਾਂ ਤੇ ਚੌਂਕੜਾ ਮਾਰਿਆ, ਸਵੱਛ ਥਾਂ ਤੇ ਚੌਂਕੜਾ ਮਾਰ ਕੇ ਸਿੱਧੇ 90 ਡਿਗਰੀ ਜਿਹੜੀ ਹੁੰਦੀ ਹੈ ਰੀੜ੍ਹ ਦੀ ਹੱਡੀ ਸਿੱਧੀ ਕਰਕੇ ਆਪ ਐਂ ਬੈਠ ਗਏ। ਉਹਦੇ ਬਾਅਦ ਸਮਝ ਲਿਆ ਵੀ ਕੋਈ ਯੋਗ ਕਰ ਰਹੀ ਹੈ, ਕੋਈ ਸਾਧਨ ਕਰ ਰਹੀ ਹੈ। 2 ਘੰਟੇ ਇਸ ਤਰ੍ਹਾਂ ਬੈਠਣ ਤੋਂ ਬਾਅਦ ਆਪ ਫੇਰ ਉੱਠੇ ਤੇ ਉੱਠ ਕੇ ਜਾ ਕੇ ਕਾੜਨੀ ਦੇ ਵਿੱਚੋਂ ਚਾਟੀ ਵਿੱਚ ਦੁੱਧ ਪਾਇਆ, ਮਧਾਣੀ ਉਹਦੇ ਵਿੱਚ ਪਾਈ, ਕੁੜ ਪਾਇਆ ਤੇ ਕੁੜ ਨੂੰ ਬੰਨਿਆ, ਨੇਤੀ ਦੇ ਪੀੜੀ ਡਾਹ ਕੇ ਬੈਠ ਕੇ ਪੀੜੀ ਤੇ ਨੇਤੀ ਖਿੱਚਣੀ ਸ਼ੁਰੂ ਕਰ ਦਿੱਤੀ। ਕਾਫੀ ਦੇਰ ਤੱਕ ਜਿਹੜਾ ਸੱਜਾ ਹੱਥ ਹੈ ਜਦੋਂ ਖਿੱਚਦੀ ਹੈ ਤਾਂ ਸਤਨਾਮ ਕਹਿੰਦੀ ਹੈ, ਜਦ ਖੱਬਾ ਖਿੱਚਦੀ ਹੈ ਵਾਹਿਗੁਰੂ ਕਹਿੰਦੀ ਹੈ। ਸਮਝ ਚ ਆ ਗਿਆ ਵੀ ਕੋਈ ਭਜਨ ਕਰਦੀ ਤੇ ਅਜੇ ਸੁਣਦੇ ਹੀ ਨੇ ਤੇ ਨਾਲ ਦੀ ਨਾਲ ਬੀਬੀ ਨੇ ਨਾਮ ਜਪਣ ਤੋਂ ਬਾਅਦ ਆਸਾ ਜੀ ਦੀ ਵਾਰ ਜੋ ਉਸ ਵੇਲੇ ਕੇਵਲ ਸਲੋਕਾਂ ਤੇ ਪੌੜੀਆਂ ਦੀ ਸੀ, ਉਸ ਵੇਲੇ ਆਪਨੇ ਬੜੇ ਪਿਆਰ ਦੇ ਨਾਲ ਇਸ ਤਰ੍ਹਾਂ ਪੜ੍ਹਨਾ ਸ਼ੁਰੂ ਕਰ ਦਿੱਤਾ। ਪੜ੍ਹੋ ਸਾਰਾ ਬੀਬੀ ਪਹਿਲਾਂ ਆਪਣੇ ਗੁਰੂ ਦਾ ਮੰਗਲ ਕਰਦੀ ਹੋਈ ਕਹਿੰਦੀ ਹੈ ਕਿ ਬਲਿਹਾਰੀ ਗੁਰ ਆਪਣੇ ਦੇਵਾਰੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ। ਐਸੇ ਗੁਰੂ ਦਾ ਜ਼ਿਕਰ ਜਿਹਨੇ ਮਨੁੱਖ ਨੂੰ ਇੱਕਦਮ ਦੇਵਤਾ ਬਣਾਤਾ ਤੇ ਦੇਰ ਵੀ ਕੋਈ ਨਹੀਂ ਲੱਗੀ। ਹੌਕਾ ਆਇਆ ਵੀ ਸ਼ਾਇਦ ਹੁਣ ਮੈਨੂੰ ਕੋਈ ਗੁਰੂ ਦਾ ਭੇਤ ਲੱਗ ਜਾਵੇ। ਇਹ ਜਿਹੜੀ ਲੜਕੀ ਹੈ ਸਾਡੀ ਨੂੰਹ, ਇਹ ਤੋਂ ਹੀ ਮੈਨੂੰ ਕਿਸੇ ਗੁਰੂ ਦਾ ਭੇਤ ਲੱਗੂ। ਅਜੇ ਇਹਨਾਂ ਸੋਚਾਂ ਦੇ ਵਿੱਚ ਸੀ ਉਸੇ ਵੇਲੇ ਦੂਸਰੀ ਧੁਨ ਸੁਣਾਈ ਦਿੱਤੀ।
ਬਿਨਾਂ ਗੁਰਾਂ ਤੋਂ ਮੈਂ ਮਿਟੇ ਦਾਨ ਦੇਰਾ ਚੰਦ ਭਾਵੇਂ ਸੌ ਚੜ੍ਹੇ Thank you.
ਗਿਆ ਤੇ ਸਮਝਿਆ ਵੀ ਹੈ ਗੁਰੂ ਤੇ ਬਗੈਰ ਤਾਂ ਜਿਵੇਂ ਛੁੱਟੜ ਤਿਲ ਹੁੰਦਾ ਇਸ ਤਰ੍ਹਾਂ ਦਾ ਹੁੰਦਾ ਜੀਵਨ। ਛੁੱਟੜ ਤਿਲ ਕਿਸਾਨ ਉਸ ਤਿਲ ਨੂੰ ਛੱਡਦਾ ਹੈ ਜਿਹਦੇ ਵਿੱਚ ਸੁਆਹ ਪੈ ਜਾਵੇ ਡੋਡੀਆਂ ਚ, ਉਹਨੂੰ ਫਿਰ ਡੰਗਰ ਚਾਰਨ ਵਾਲੇ ਮੁੰਡੇ ਡੰਡੇ ਮਾਰ ਮਾਰ ਕੇ ਤੋੜ ਦਿੰਦੇ। ਇਹੋ ਜਿਹਾ ਜੀਵਨ ਬੇਕੀਮਤ, ਕੁਛ ਵੀ ਕੀਮਤ ਨਾ ਹੋਈਏ ਤਾਂ ਕੌਡੀ ਦੀ ਕੀਮਤ ਤੋਂ ਵੀ ਘੱਟ ਹੋਇਆ। ਅਫਸੋਸ ਲੱਗਿਆ ਕਿ ਮਨਾ ਇਹ ਨਗੁਰਾ ਰਹਿ ਕੇ ਤੇਰੀ ਤਾਂ ਜੀਵਨ ਤੇਰਾ ਤੇਰੀ ਕੀਮਤ ਇੰਨੀ ਹੈ ਜਿੰਨੀ ਬੁਆੜ ਤਿਲ ਦੀ ਹੁੰਦੀ ਹੈ। ਬਾਣੀ ਸੁਣੀ ਜਾਂਦਾ, ਪੌੜੀਆਂ ਚ ਆਈ ਜਾਂਦਾ ਗੁਰੂ ਬਾਰੇ, ਅਖੀਰ ਜਾ ਕੇ ਆਪਦੇ ਕੰਨਾਂ ਦੇ ਅੰਦਰ ਫੇਰ ਬਹੁਤ ਪ੍ਰਤੱਖ ਰੂਪ ਚ ਇਹ ਸ਼ਬਦ ਪਿਆ। ਗਿਆਨ ਕਾ ਵੱਧਾ ਮੰਨ ਰਹੇ ਗੁਰਬਿੰਨ ਗਿਆਨ। ਇਸ ਤਰ੍ਹਾਂ ਕਾਫੀ ਦਰਵਾਸ ਆ ਗਿਆ, ਕਿਹਾ ਬੀਬੀ ਤੋਂ ਮੈਨੂੰ ਕਿਸੇ ਪੂਰੇ ਗੁਰੂ ਦਾ ਪਤਾ ਲੱਗੂ। ਹੌਲੀ ਹੌਲੀ ਦਿਨ ਚੜ ਗਿਆ, ਪਸ਼ੂ ਤੁਰਨ ਲੱਗ ਗਏ, ਲੋਕਾਂ ਦੀ ਆਵਾਜਾਈ ਹੋ ਗਈ, ਪੈਰ ਚਾਲ ਹੋ ਗਈ, ਆਵਾਜ਼ ਮੱਧਮ ਹੋਣ ਲੱਗ ਗਈ। ਉਸ ਵੇਲੇ ਆਪ ਕੋਠੇ ਤੋਂ ਉਤਰ ਕੇ ਜਾ ਕੇ ਓਟੇ ਦੀ ਕੰਧ ਦੇ ਓਹਲੇ ਹੋ ਕੇ ਖੜ ਗਏ ਵੀ ਕਿਤੇ ਦੇਖ ਨਾ ਲਵੇ ਮੈਨੂੰ, ਐਸਾ ਨਾ ਹੋਵੇ ਪੜ੍ਹਨ ਤੋਂ ਬੰਦ ਹੋ ਜਾਵੇ। ਉਹਦੋਂ ਬਾਅਦ ਆਪਨੇ ਕਈ ਹੋਰ ਸ਼ਬਦ ਸੁਣੇ, ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗੰਤ ਤਲਾਕ ਦੇਈ। ਵਿਚਾਰ ਕਰਦੇ ਨੇ, ਵਿਦਵਾਨ ਸੀ, ਸਮਝ ਗਏ ਵੀ ਇਹ ਤਾਂ ਬਹੁਤ ਉੱਤਮ ਬਚਨ ਆ ਰਹੇ ਨੇ। ਅਖੀਰ ਉਹ ਬੀਬੀ ਨੇ ਦੁੱਧ ਰਿੜਕ ਲਿਆ, ਦੁੱਧ ਰਿੜਕਣ ਤੋਂ ਬਾਅਦ ਗੁੜ ਕੱਢਿਆ ਤੇ ਮੱਖਣ ਲਾਇਆ, ਮਧਾਣੀ ਤੋਂ ਲਾਇਆ ਤੇ ਰੱਖ ਦਿੱਤਾ, ਤੇ ਉਹਦੇ ਬਾਅਦ ਬਰਤਨ ਚ ਪਾ ਲਿਆ, ਲੱਸੀ ਵਗੈਰਾ ਢੱਕ ਦਿੱਤੀ। ਜਿਸ ਵਕਤ ਉੱਠਣ ਲੱਗੀ ਉਸ ਵੇਲੇ ਆਪਨੇ ਕੰਗੂੜਾ ਮਾਰਿਆ, ਦੇਖਿਆ ਵੀ ਕੋਈ ਬੰਦਾ ਖੜਾ ਹੈ ਪਿੱਛੇ, ਤੇ ਨਾਲ ਦੀ ਨਾਲ ਪਤਾ ਲੱਗ ਗਿਆ ਉਹਨਾਂ ਨੂੰ ਕਿ ਇਹ ਤਾਂ ਮੇਰੇ ਪਿਤਾ ਜੀ ਦੇ ਸਹੁਰਾ ਸਾਹਿਬ ਦੇ ਛੋਟੇ ਭਰਾ ਨੇ, ਇਹ ਵੀ ਪਿਤਾ ਦੇ ਯੋਗ ਨੇ। ਉਸ ਵੇਲੇ ਬਾਬਾ ਜੀ ਨੇ ਕਿਹਾ ਕਿ ਬੀਬਾ ਆ ਕਿਹਦੇ ਤੂੰ ਬਿਸ਼ਨ ਪਦੇ ਪੜੇ ਨੇ, ਕਿਸ ਦੇ ਨੇ ਇਹ? ਇਹ ਜੋ ਤਾਂ ਬਚਨ ਪੜ੍ਹ ਕੇ ਪੜੇ ਨੇ ਮੈਂ ਬੜੀ ਦੇਰ ਦਾ ਸੁਣਦਾ, ਇਹ ਕਿਹਦੇ ਨੇ? ਕਹਿਣ ਲੱਗੀ ਪਿਤਾ ਜੀ ਇਹ ਕੁਛ ਮੇਰੇ ਪਿਤਾ ਜੀ ਦੇ ਨੇ, ਕੁਛ ਮੇਰੇ ਪਿਤਾ ਜੀ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਸਾਰਾ ਸੰਸਾਰ ਜਾਣਦਾ, ਸੁਣਿਆ ਸੀ ਇਹਨਾਂ ਨੇ ਵੀ ਇੱਕ ਵਾਰੀ ਵਾਹ ਵੀ ਪਿਆ ਸੀ, ਕੁਝ ਚੀਜ਼ਾਂ ਦੇ ਆਏ ਸੀ। ਤਾਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਸੀ ਕਿ ਇਹ ਖੱਤਰੀ ਦਾ ਆਪਾਂ ਕਰਜ਼ਾ ਦੇਣਾ, ਸਮਾਜ ਤੇ ਦੇਣਾ ਪੈਣਾ ਇਹਨੂੰ, ਬਈ ਗੁਰਗੱਦੀ ਇਹਦੇ ਹਿੱਸੇ ਆਉਣੀ ਹੈ। ਯਾਦ ਆ ਗਿਆ ਵੀ ਖੂਹ ਤੇ ਬੈਠੇ ਮੈਨੂੰ ਇੱਕ ਫਿਰ ਮਿਲੇ ਸੀ, ਬੜੀ ਮੇਰੀ ਮਾੜੀ ਕਿਸਮਤ ਹੈ, ਮੈਨੂੰ ਪਿੱਛੋਂ ਪਤਾ ਲੱਗਿਆ ਵੀ ਇਹ ਗੁਰੂ ਨਾਨਕ ਨੇ। ਉਸ ਵੇਲੇ ਮੇਰੇ ਭਾਅ ਕਿਉਂ ਸੌਂ ਗਏ ਤੇ ਜਿਸ ਵਕਤ ਗੁਰੂ ਨਾਨਕ ਸੀ ਇੰਨਾ ਵਚਨ ਕਹਿ ਕੇ ਕਹਿੰਦੇ ਬੀਬਾ ਹੁਣ ਗੁਰੂ ਨਾਨਕ ਕਿੱਥੇ ਨੇ? ਕਹਿਣ ਲੱਗੀ ਪਿਤਾ ਜੀ ਉਹ ਤਾਂ ਆਪਣੇ ਜੋਤ ਵਿੱਚ ਸਮਾ ਗਏ ਨੇ, ਬਾਕੀ ਉਹਨਾਂ ਦੀ ਜੋ ਗੁਰੂ ਜੋਤ ਹੈ ਉਹ ਮੇਰੇ ਪਿਤਾ ਜੀ ਵਿੱਚ ਪ੍ਰਵੇਸ਼ ਕਰ ਗਈ ਹੈ। ਕਹਿਣ ਲੱਗੀ ਅੰਗਦ ਜੀ ਵਿੱਚ? ਕਹਿੰਦੇ ਹਾਂ। ਕਹਿੰਦੇ ਬੇਟਾ ਮੈਨੂੰ ਉਹਨਾਂ ਕੋਲ ਲੈ ਚੱਲ। ਉਹ ਕਹਿਣ ਲੱਗੀ ਦੇਖੋ ਪਿਤਾ ਜੀ, ਮੈਂ ਜਿੱਥੇ ਆਪਣੇ ਪਿਤਾ ਨੂੰ ਪਿਤਾ ਸਮਝਦੀ ਹਾਂ ਉੱਥੇ ਨਾਲ ਮੈਂ ਉਹਨਾਂ ਨੂੰ ਪੂਰਨ ਗੁਰੂ ਵੀ ਸਮਝਦੀ ਹਾਂ, ਤੇ ਮੈਂ ਉਹਨਾਂ ਦਾ ਬਚਣ ਵਾਲਾ ਤਾਂ ਦਿੱਤਾ, ਮੇਰਾ ਕੋਈ ਨਾ ਦੀਨ ਬਚਣਾ ਨਾ ਦੁਨੀਆ ਬਚਣੀ ਹੈ। ਸੋ ਸਮਰੱਥ ਨੇ, ਪਿਤਾ ਦੀ ਥਾਂ ਪਿਤਾ ਨੇ ਲੇਕਿਨ ਗੁਰੂ ਨੇ। ਮੇਰੇ ਪਿਤਾ ਜੀ ਨੇ ਜਦ ਮੈਨੂੰ ਵਿਦਾ ਕਰਿਆ ਉਸ ਵੇਲੇ ਇੱਕ ਵਚਨ ਕਿਹਾ ਸੀ ਕਿ ਬੀਬਾ ਦੇਖ ਤੇਰਾ ਘਰ ਅੱਗੇ ਤਿਆਰ ਹੈ, ਤੈਂ ਉਸ ਘਰ 'ਚ ਰਹਿਣਾ ਬਸਣਾ, ਸੁਖੀ ਰਹੀਂ ਦੁਖੀ ਰਹੀਂ ਇਹ ਤੇਰੇ ਕਰਮਾਂ ਦੀ ਖੇਡ ਹੈ, ਆਪੇ ਨਾ ਹੀ ਬਿਨਾਂ ਬੁਲਾਏ ਕਦੇ ਦੁੱਖ ਸੁੱਖ ਉਸ ਆਪਣੇ ਘਰ ਵਿੱਚ ਹੀ ਸਹਿ। ਸੋ ਪਿਤਾ ਜੀ, ਤੇ ਜੋ ਮੇਰੇ ਪਿਤਾ ਜੀ ਦਾ ਬਚਨ ਹੈ ਉਹ ਮੈਂ ਬਚਨ ਲੱਦ ਨਹੀਂ ਸਕਦੀ, ਜਦ ਤੱਕ ਮੈਨੂੰ ਉੱਥੋਂ ਸੁਨੇਹਾ ਨਹੀਂ ਆਉਂਦਾ ਉਹਨਾਂ 'ਚ ਨਹੀਂ ਮੈਂ ਜਾ ਸਕਦਾ। ਕਹਿਣ ਲੱਗੇ ਬੇਟਾ ਮੈਂ ਵੀ ਤਾਂ ਤੇਰਾ ਕੁਛ ਲੱਗਦਾ ਹੀ ਹੋਊਗਾ, ਕਹੇ ਤੁਸੀਂ ਵੀ ਮੇਰੇ ਧਰਮ ਦੇ ਪਿਤਾ। ਕਹਿੰਦੇ ਚਲੋ ਤੇ ਮੇਰੇ ਨਾਲ ਚੱਲੋ, ਮੈਂ ਤਾਂ ਮੇਰੀ ਜਾਨ ਨਿਕਲ ਰਹੀ ਹੈ, ਮੇਰਾ ਹੀ ਹਾਲਤ ਜੋ ਹੈ ਉਹ ਇਸ ਵੇਲੇ ਇਹੀ ਜੀ ਹੈ। ਗਲਤੀ ਹੋ ਗਈ ਤੇਰੇ ਪਿਤਾ ਜੀ ਦੇ ਚਰਨਾਂ ਤੇ ਸੀਸ ਨਵਾ ਕੇ ਮੈਂ ਖਿਮਾ ਮੰਗਾਂ, ਮੈਨੂੰ ਬਚਾ ਲੈ, ਮੇਰੀ ਹਾਲਤ ਉਸ ਮੱਛੀ ਵਰਗੀ ਹੈ ਜਿਹੜੀ ਪਾਣੀ ਚੋਂ ਨਿਕਲ ਕੇ ਤੜਫ ਰਹੀ ਹੈ, ਕਿਰਪਾ ਕਰ। ਉਸ ਵੇਲੇ ਮਾਤਾ ਵੀ ਨਿਕਲੀ ਆਈ ਸੱਸ ਉਹਨਾਂ ਦੀ, ਕਹਿਣ ਲੱਗੀ ਵੀ ਬੇਟੀ ਅਮਰੋ ਇਹ ਤਾਂ 3 ਦਿਨ ਦੇ ਰੋ ਰਹੇ ਨੇ, ਕਿਸੇ ਨੂੰ ਇਹਨਾਂ ਦੇ ਦੁੱਖ ਦਾ ਪਤਾ ਨਹੀਂ ਲੱਗਿਆ, ਤੇ ਬੇਟਾ ਸਾਡੇ ਵੱਲੋਂ ਖੁਸ਼ੀ ਹੈ ਤੇ ਅਸੀਂ ਤੂੰ ਜਾ ਉੱਥੇ ਸੋ ਉਸ ਵੇਲੇ ਮੰਗਾ ਲਈ ਗਈ ਡੋਲੀ, ਡੋਲੀ ਦੇ ਵਿੱਚ ਬਿਠਾ ਕੇ ਬਾਬਾ ਜੀ ਨਾਲ ਤੁਰ ਪਏ। ਖਡੂਰ ਸਾਹਿਬ ਪਹੁੰਚ ਜਾਂਦੇ ਨੇ, ਕਹਿਣ ਲੱਗੀ ਦੇਖੋ ਮੇਰੇ ਪਿਤਾ ਜੀ ਖਬਰੇ ਮੈਨੂੰ ਕੀ ਕਹਿਣ, ਤੁਹਾਨੂੰ ਦੁੱਖ ਹੋਏਗਾ, ਤੇ ਦੂਸਰਾ ਉਹ ਕਿਸ ਭਾਵ ਦੇ ਵਿੱਚ ਨੇ, ਸਮਾਂ ਪਏ ਤੇ ਮੈਂ ਤੁਹਾਨੂੰ ਬੁਲਾ ਲਾਂਗੀ, ਤੁਸੀਂ ਇੱਥੇ ਬੈਠੋ। ਬੜੀ ਸਿਆਣੀ ਬਾਤ ਸੀ, ਸਿਆਣੀ ਲੜਕੀ ਸੀ, ਪਤਾ ਨਹੀਂ ਕੀ ਫੀਲ ਕਰਨ। ਸੋ ਉਸ ਵੇਲੇ ਆਪ ਚਲੇ ਜਾਂਦੇ ਨੇ ਤੇ ਜਾ ਕੇ ਜਿਸ ਵਕਤ ਮਹਾਰਾਜ ਜੀ ਦੇ ਸਾਹਮਣੇ ਹੋਈ, ਬੜੇ ਪਿਆਰ ਦੇ ਨਾਲ ਆਪ ਨੇ ਨਮਸਕਾਰ ਕਰੀ। ਉਹਨਾਂ ਨੇ ਪਹਿਲਾਂ ਹੀ ਸਵਾਲ ਕਰਿਆ, ਕਹਿੰਦੇ ਬੀਬਾ ਬਿਨ ਬੁਲਾਏ ਕਿਉਂ ਆ ਗਏ ਤੁਸੀਂ? ਸਾਡਾ ਤਾਂ ਵਚਨ ਸੀ ਕਿ ਬਿਨ ਬੁਲਾਏ ਤੁਸੀਂ ਆਉਣਾ ਨਹੀਂ। ਕਹਿਣ ਲੱਗੇ ਫਿਰ ਦੂਜੀ ਜਲ ਜਦੇ ਹੀ ਕਹਿਣ ਲੱਗੇ, ਫਿਰ ਜੇ ਤੁਸੀਂ ਆ ਗਏ ਸੀ ਜਿਹਨਾਂ ਨੂੰ ਨਾਲ ਲੈ ਕੇ, ਉਹਨਾਂ ਨੂੰ ਬਾਹਰ ਕਿਉਂ ਬਿਠਾਇਆ? ਜਾਓ ਲੈ ਕੇ ਆਓ ਉਹਨਾਂ। ਉਸ ਵੇਲੇ ਬੀਬੀ ਅਮਰੋ ਜਾਂਦੀ ਹੈ, ਜਾ ਕੇ ਬਾਬਾ ਜੀ ਨੂੰ ਲਿਆਉਂਦੀ ਹੈ। ਉਹ ਜਿਸ ਵਕਤ ਅੰਦਰ ਦਾਖਲ ਹੁੰਦੇ ਨੇ ਕਮਰੇ ਦੇ, ਤਾਂ ਗੁਰੂ ਮਹਾਰਾਜ ਨੇ ਕਿਹਾ ਵੀ ਇਸ ਵੇਲੇ ਸਾਕ ਸੰਬੰਧੀਆਂ ਦੇ ਹਿਸਾਬ ਨਾਲ ਕੁੜ ਮਾਰ ਰਹੇ ਨੇ, ਚਲੋ ਦੁਨੀਆਦਾਰੀ ਦੇ ਹਿਸਾਬ ਨਾਲ ਮੈਂ ਉੱਠ ਕੇ ਮਿਲਾ ਇਹਨਾਂ ਨੂੰ, ਕਿਉਂਕਿ ਰਿਸ਼ਤੇਦਾਰ ਭਾਈ ਭਰਾਵਾਂ ਦੇ ਮਨ 'ਚ ਹੁੰਦਾ ਸਾਡਾ ਹੀ ਹੈ, ਉਹਨਾਂ ਨੂੰ ਪਤਾ ਨਹੀਂ ਹੁੰਦਾ ਅੰਦਰਲੀ ਬਾਤ ਦਾ ਵੀ ਇਹ ਕਿੱਥੇ ਹੈ ਕਿੱਡਾ ਕੁਛ ਹੈ, ਉਹ ਆਪਣੀ ਰਿਸ਼ਤੇਦਾਰੀ ਦੇ ਗਜ ਨਾਲ ਨਾਪਦੇ ਨੇ। ਸੋ ਉਸ ਵੇਲੇ ਜਿਸ ਵਕਤ ਮਹਾਰਾਜ ਉੱਠਣ ਲੱਗੇ, ਦੌੜ ਕੇ ਆਪ ਨੇ ਜਾ ਕੇ ਚਰਨ ਫੜ ਲਏ, ਪਾਤਸ਼ਾਹ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਮੈਂ ਮੰਗਤਾ ਬਣ ਕੇ ਆਇਆ, ਮੈਂ ਪਿਆਸਾ ਖੂਹ ਦੇ ਕੋਲ ਆਇਆ, ਮੇਰੇ ਨੂੰ ਬਚਾ ਲਓ, ਕਿਰਪਾ ਕਰੋ ਮੇਰੇ ਉੱਤੇ, ਮੈਂ ਰਿਸ਼ਤੇਦਾਰ ਨਹੀਂ ਹਾਂ ਸੱਚੇ ਪਾਤਸ਼ਾਹ, ਮੈਂ ਕੁਛ ਲੈਣ ਆਇਆ ਤੁਹਾਡੇ, ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਪਾ ਦਿਓ।